ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਨਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੱਜ ਆਪਾਂ ਨੂੰ ਸਤਿਗੁਰੂ ਜੀ ਦਾ ਮਹਾਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਆਰੰਭ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਨੇ ਉਸ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦੀ ਉਸਤਤ ਵਡਿਆਈ ਮਹਿਮਾ ਕਥਨ ਕੀਤੀ ਹੈ, ਜਿਸ ਪਰਮੇਸ਼ਰ ਦੇ ਨਾਮ ਦੀ ਬਰਕਤ ਦਾ ਸਦਕਾ ਜਨਮ ਜਨਮਾਤਰਾਂ ਦੇ ਪਾਪ ਜਲ ਕੇ ਰਾਖ ਹੋ ਜਾਂਦੇ ਹਨ। ਵਿਦਵਾਨਾਂ ਦਾ ਕਥਨ ਹੈ, ਪੁੰਨ ਦਾ ਫਲ ਹੈ ਸੁਖ, ਪਾਪ ਦਾ ਫਲ ਹੈ ਦੁੱਖ। ਜੋ ਅਸੀਂ ਜੀਵ ਜਿਸ ਸਾਨੂੰ ਸੁੱਖ ਮਿਲਦਾ ਹੈ ਉਸ ਦਾ ਕਦੇ ਬੀਜ ਬੀਜਿਆ ਹੋਵੇਗਾ, ਅਗਰ ਸਾਨੂੰ ਕੋਈ ਦੁੱਖ ਮਿਲਦਾ ਹੈ ਉਸਦਾ ਵੀ ਬੀਜ ਬੀਜਿਆ ਹੋਵੇਗਾ। ਪਰਮੇਸ਼ਰ ਦੇ ਨਾਮ ਦੀ ਐਡੀ ਵੱਡੀ ਮਹਿਮਾ ਹੈ, ਪਾਪ ਭਾਵੇਂ ਇੱਕ ਜਨਮ ਦੇ ਹੋਣ, 10 ਜਨਮਾਂ ਦੇ ਹੋਣ, 100 ਜਨਮਾਂ ਦੇ ਹੋਣ, ਜਨਮ ਜਨਮਾਤਰਾਂ ਦੇ ਪਾਪਾਂ ਨੂੰ ਜਲਾ ਕੇ, ਦੁੱਖਾਂ ਨੂੰ ਜਲਾ ਕੇ ਰਾਖ ਕਰ ਦਿੰਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਹੱਥ ਦੇ ਉੱਪਰ ਰੱਖਿਆ ਹੋਇਆ ਇੱਕ ਛੋਟਾ ਜਿਹਾ ਕੱਚ ਦਾ ਟੁਕੜਾ ਹੀ ਪ੍ਰਤੀਤ ਹੁੰਦਾ ਹੈ, ਪਰ ਜਦ ਉਸਦੀ ਕੀਮਤ ਪੈਂਦੀ ਹੈ ਭੰਡਾਰੇ ਭਰ ਜਾਂਦੇ ਹਨ। ਜੈਸੇ ਹੁੰਡੀ ਲਰ ਬੰਦੇ ਲਾਗਤ ਨਾ ਭਾਰ, ਕਛੂ ਆਗੇ ਜਾਏ ਤੇ ਪਾਈਅਤ ਲਛਮੀ ਅਪਾਰ ਜੀ। ਹੁੰਡੀ ਦਾ ਕਾਗਜ਼ ਜਾਂ ਚੈੱਕ ਦਾ ਕਾਗਜ਼ ਤਾਂ ਛੋਟਾ ਜਿਹਾ ਇੱਕ ਟੁਕੜਾ ਹੀ ਹੈ, ਲੱਖਾਂ ਰੁਪਈਏ ਉਹਦੇ ਉੱਪਰ ਭਰ ਦਿੱਤੇ ਜਾਂਦੇ ਹਨ, ਪ੍ਰਾਪਤ ਹੋ ਜਾਂਦੇ ਹਨ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਬਦ ਕਰੇ ਬਿਰਖਾ ਵਿਸਥਾਰ ਜੀ। ਬੋੜ ਦਾ ਬੀਜ ਤਾਂ ਛੋਟਾ ਜਿਹਾ ਹੀ ਹੈ, ਪਰ ਇੱਕ ਦਿਨ ਬਹੁਤ ਵੱਡਾ ਰੁੱਖ ਬਣ ਜਾਂਦਾ ਹੈ। ਤੈਸੇ ਗੁਰਬਚਨ ਸਚਨ ਗੁਰਸਿੱਖਨ ਮੈਂ, ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਜਿਸ ਤਰ੍ਹਾਂ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਲੜੀਵਾਰ ਆਪਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦਿਆਂ ਹੋਇਆਂ ਸਾਰੀ ਸੰਗਤ ਇੱਕ ਵਾਰੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੈਤ ਸਰੀ ਰਾਗ ਵਿੱਚ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਰਾਗ ਦਾ ਨਾਮ ਜੈਤ ਸ੍ਰੀ ਹੈ, ਤਾਲ ਜੋ ਹੈ ਉਹ ਘਰ ਪਹਿਲਾ ਪਹਿਲੇ ਤਾਲ ਦੇ ਵਿੱਚ ਗਾਉਣ ਦੀ ਹਦਾਇਤ ਹੈ। ਚੌਪ ਦੇ ਚਾਰ ਪਦਿਆਂ ਵਾਲਾ, ਚਾਰ ਚਰਨਾਂ ਵਾਲਾ ਇਹ ਸਤਿਗੁਰੂ ਜੀ ਦਾ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਏ ਚਾਰ ਪ੍ਰਕਾਰ ਦੇ ਮੰਗਲਾਂ ਦੇ ਵਿੱਚੋਂ ਇੱਥੇ ਸਭ ਤੋਂ ਛੋਟਾ ਮੰਗਲ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਪ੍ਰਾਪਤੀ ਦਾ ਸਾਧਨ ਦੱਸਦੇ ਹਨ, ਸਤਿਗੁਰੂ ਦੇ ਪ੍ਰਸਾਦ ਦੁਆਰਾ, ਸਤਿਗੁਰੂ ਦੀ ਕਿਰਪਾ ਦੁਆਰਾ ਇਹ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਤਰਿਓ ਮੇਰਾ ਮਾਥਾ।
ਜਿਸ ਤਰ੍ਹਾਂ ਵਿਦਵਾਨਾਂ ਨੇ ਤਿੰਨ ਪੁਰਖ ਮੰਨੇ ਹਨ, ਇੱਕ ਉੱਤਮ ਪੁਰਖ ਹੁੰਦਾ ਹੈ, ਇੱਕ ਮੱਧਮ ਪੁਰਖ ਹੁੰਦਾ ਹੈ, ਇੱਕ ਕਨਿਸ਼ਠ ਪੁਰਖ ਹੁੰਦਾ ਹੈ। ਉੱਤਮ ਪੁਰਖ ਦੇ ਵਿੱਚ ਆਪਣੇ ਆਪ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਜਾਂਦਾ ਹੈ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਸਵੈਮ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਨੂੰ ਸਮਝਾਉਂਦੇ ਹਨ ਕਿ ਮੇਰੇ ਹਿਰਦੇ ਦੇ ਵਿੱਚ ਉਹ ਕੀਮਤੀ ਰਤਨ ਰੂਪੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਵਸ ਗਿਆ ਹੈ। ਨਾਮ ਦਾ ਜਪਣਾ ਹੋਰ ਹੈ, ਨਾਮ ਦਾ ਵਸਣਾ ਹੋਰ ਹੈ, ਕਿਉਂਕਿ ਜਿਹੜਾ ਮਨੁੱਖ ਦਾ ਦਿਲ ਹੈ ਉਹੀ ਸਾਰੇ ਸਰੀਰ ਦੇ ਵਿੱਚ ਖੂਨ ਨੂੰ ਸਰਕੂਲੇਟ ਕਰਦਾ ਹੈ, ਸਾਰੇ ਪਾਸੇ ਉਸ ਨੂੰ ਭੇਜਦਾ ਹੈ। ਫਿਜ਼ੀਕਲ ਰੂਪ ਦੇ ਵਿੱਚ ਅੰਦਰ ਵਸੇ ਹੋਏ ਨਾਮ ਨੂੰ ਦੇਖਿਆ ਨਹੀਂ ਜਾ ਸਕਦਾ ਹੈ, ਜਿਨ੍ਹਾਂ ਦੇ ਅੰਦਰ ਵਸਦਾ ਹੈ ਉਹੀ ਮਹਿਸੂਸ ਕਰ ਸਕਦੇ ਹਨ। ਬਾਹਰ ਦੀ ਉਦਾਹਰਣ ਦੇਖਣੀ ਹੋਵੇ, ਵਿਦਵਾਨ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਹੈ, ਜਿਸ ਤਰ੍ਹਾਂ ਫੁਹਾਰੇ ਦਾ ਜਲ ਪਹਿਲਾਂ ਹੇਠਾਂ ਹੁੰਦਾ ਹੈ ਪਰ ਜਦੋਂ ਉੱਪਰ ਨੂੰ ਚੜ੍ਹਦਾ ਹੈ ਫਿਰ ਉਹ ਸਾਰੇ ਪਾਸੇ ਸਿੰਜਰ ਜਾਂਦਾ ਹੈ, ਸਾਰੇ ਪਾਸੇ ਫੈਲ ਜਾਂਦਾ ਹੈ। ਇਸੇ ਪ੍ਰਕਾਰ ਨਾਮ ਦੇ ਜੋ ਅਭਿਆਸੀ ਪੁਰਸ਼ ਹੁੰਦੇ ਹਨ, ਨਾਮ ਜਪਣ ਵਾਲੇ ਹੁੰਦੇ ਹਨ, ਜਦੋਂ ਨਾਮ ਜਪਦੇ ਹਨ, ਨਾਮ ਉਹਨਾਂ ਦੇ ਹਿਰਦੇ ਦੇ ਵਿੱਚ ਜਦ ਵਸਦਾ ਹੈ ਸਾਰੇ ਸਰੀਰ ਦੇ ਵਿੱਚ ਰੋਮ ਰੋਮ ਦੇ ਵਿੱਚ ਵਸ ਜਾਂਦਾ ਹੈ, ਸਾਰੇ ਸਰੀਰ ਦੇ ਵਿੱਚ ਉਹ ਸਿੰਜਰ ਜਾਂਦਾ ਹੈ ਫੁਹਾਰੇ ਦੇ ਜਲ ਦੀ ਤਰ੍ਹਾਂ। ਔਰ ਕਹਿੰਦੇ ਇਹ ਕਿਵੇਂ ਹੋਇਆ, ਇਹ ਆਪਣੀ ਮਿਹਨਤ ਦਾ ਫਲ ਨਹੀਂ ਹੈ, ਇਹ ਸਤਿਗੁਰਾਂ ਦੀ ਰਹਿਮਤ ਹੈ। ਭਾਵੇਂ ਅਭਿਆਸੀ ਪੁਰਸ਼ ਬੜੀ ਮਿਹਨਤ ਕਰਦੇ ਹਨ, ਦਿਨ ਰਾਤ ਇੱਕ ਕਰ ਦਿੰਦੇ ਹਨ, ਪਰ ਇਹ ਵੀ ਪਤਾ ਹੁੰਦਾ ਹੈ ਕਿ ਇਹ ਮਿਹਨਤ ਦਾ ਫਲ ਨਹੀਂ ਹੈ ਨਾਮ ਦਾ ਵਸਣਾ, ਇਹ ਗੁਰੂ ਦੀ ਰਹਿਮਤ ਦਾ ਫਲ ਹੈ। ਜਦ ਗੁਰੂ ਨੇ ਰਹਿਮਤ ਕੀਤੀ, ਗੁਰੂ ਨੇ ਮਿਹਰ ਕੀਤੀ, ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਰਹਿਮਤ ਭਰਿਆ ਹੱਥ ਸਤਿਗੁਰੂ ਜੀ ਕਹਿੰਦੇ ਸਾਡੇ ਸੀਸ ਦੇ ਉੱਪਰ ਰੱਖਿਆ, ਉਸ ਵਕਤ ਸਾਡੇ ਰੋਮ ਰੋਮ ਦੇ ਵਿੱਚ ਨਾਮ ਵਸ ਗਿਆ, ਸਾਡੇ ਹਿਰਦੇ ਦੇ ਵਿੱਚ ਨਾਮ ਵਸ ਗਿਆ, ਸਾਰੇ ਪਾਸੇ ਨਾਮ ਜੋ ਹੈ ਉਹ ਸਿੰਜਰ ਗਿਆ ਜਿਸ ਵਕਤ ਸਤਿਗੁਰਾਂ ਨੇ ਰਹਿਮਤ ਭਰਿਆ ਹੱਥ ਰੱਖਿਆ। ਇਸ ਦੇ ਵਾਸਤੇ ਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਪੈਂਦੀ ਹੈ, ਗੁਰੂ ਨੂੰ ਸਮਰਪਿਤ ਹੋਣਾ ਪੈਂਦਾ ਹੈ, ਗੁਰੂ ਦੇ ਬਚਨ ਮੰਨਣੇ ਪੈਂਦੇ ਹਨ। ਦੇਖੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਦੋ ਸਪੁੱਤਰੀਆਂ ਸਨ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ। ਬੀਬੀ ਦਾਨੀ ਜੀ ਦੇ ਪਤੀ ਸ਼੍ਰੀ ਰਾਮਾ ਜੀ ਵੀ ਸੇਵਾ ਕਰਦੇ ਹਨ, ਬੀਬੀ ਭਾਨੀ ਜੀ ਦੇ ਪਤੀ ਸ਼੍ਰੀ ਜੇਠਾ ਜੀ ਭਾਵ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵੀ ਸੇਵਾ ਕਰਦੇ ਹਨ, ਪਰ ਇੱਕ ਆਪਾ ਜਣਾ ਕੇ ਸੇਵਾ ਕਰ ਰਹੇ ਹਨ, ਇੱਕ ਆਪਾ ਮਿਟਾ ਕੇ ਸੇਵਾ ਕਰ ਰਹੇ ਹਨ, ਦੋ ਤਰ੍ਹਾਂ ਦੀ ਹੈ ਨਾ। ਬੜੀਆਂ ਲੋਕ ਗੱਲਾਂ ਕਰਦੇ ਹਨ, ਤੁਸੀਂ ਇਸ ਘਰ ਦੇ ਦਮਾਦ ਹੋ, ਤੁਹਾਨੂੰ ਕੀ ਜ਼ਰੂਰਤ ਹੈ, ਪਰ ਆਖਿਆ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਸੰਨਤਾ ਹਾਸਲ ਕਰ ਲਈ, ਸਿੱਖ ਨੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੁੰਦੀ ਹੈ। ਜਦ ਫਿਰ ਸਤਿਗੁਰੂ ਜੀ ਮੇਹਰ ਦੇ ਘਰ ਦੇ ਵਿੱਚ ਆਉਂਦੇ ਹਨ, ਫਿਰ ਕਿਰਪਾ ਭਰਿਆ ਹੱਥ ਸੀਸ ਦੇ ਉੱਪਰ ਰੱਖ ਦਿੰਦੇ ਹਨ। ਜਿਸ ਵਕਤ ਕਿਰਪਾ ਭਰਿਆ ਹੱਥ ਰੱਖਿਆ, ਇੱਥੇ ਬਸ ਨਹੀਂ, ਆਪਣੀ ਉਮਰ ਦੇ ਵਿੱਚੋਂ ਵੀ 6 ਸਾਲ 11 ਮਹੀਨੇ 18 ਦਿਨ ਆਪਣੀ ਉਮਰ ਵੀ ਦੇ ਦਿੱਤੀ ਅਤੇ ਆਖਿਆ ਉਹ ਥੜਾ ਵੀ ਅੱਜ ਤਿਆਰ ਹੋ ਗਿਆ, ਜਿਹੜੇ ਥੜੇ 'ਤੇ ਅਸੀਂ ਬੈਠਣਾ ਹੈ ਉਹ ਹਿਰਦਾ ਵੀ ਅੱਜ ਤਿਆਰ ਹੋ ਗਿਆ, ਜਿਹੜੇ ਹਿਰਦੇ ਦੇ ਵਿੱਚ ਅਸੀਂ ਬੈਠਣਾ ਹੈ। ਜਾਂ ਉਹ ਥਾਵਾਂ ਪੂਜੀਆਂ ਗਈਆਂ ਜਿੱਥੇ ਮੇਰੇ ਸਤਿਗੁਰੂ ਦੇ ਮੁਬਾਰਕ ਚਰਨ ਪਏ, ਜਾਂ ਉਹ ਸਰੀਰ ਪੂਜੇ ਗਏ ਜਿਨ੍ਹਾਂ ਸਰੀਰਾਂ ਦੇ ਵਿੱਚ ਸਤਿਗੁਰਾਂ ਨੇ ਆਪਣੇ ਮੁਬਾਰਕ ਚਰਨ ਪਾ ਦਿੱਤੇ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰੂ ਧਰੇ ਵਿਖਾ। ਸਤਿਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਫਰਮਾ ਰਹੇ ਹਨ, ਮੇਰੇ ਹਿਰਦੇ ਦੇ ਵਿੱਚ ਉਹ ਕੀਮਤੀ ਰਤਨ ਵਰਗਾ ਨਾਮ, ਕਿਉਂਕਿ ਅਸਲ ਦੇ ਵਿੱਚ ਨਾਮ ਨੂੰ ਕਿਸੇ ਵੀ ਦੁਨਿਆਵੀ ਪਦਾਰਥ ਦੇ ਨਾਲ ਤੋਲਿਆ ਹੀ ਨਹੀਂ ਜਾ ਸਕਦਾ ਹੈ। ਕੰਚਨ ਸਿਉਂ ਪਾਈਐ ਨਹੀਂ ਤੋਲ, ਕੋਈ ਵੀ ਸੰਸਾਰ ਦਾ ਪਦਾਰਥ। ਹਾਂ, ਇਸ ਨੂੰ ਵਿਦਵਾਨਾਂ ਨੇ ਹਾਰਡ ਕੈਸ਼ ਆਖਿਆ ਹੈ। ਜਿਸ ਤਰ੍ਹਾਂ ਕਿਸੇ ਦੇ ਕੋਲ ਹੀਰਾ ਹੋਵੇ, ਹੀਰੇ ਦੇ ਨਾਲ ਭਾਵੇਂ ਕੋਠੀਆਂ ਖਰੀਦ ਲਵੇ, ਕਾਰਾਂ ਖਰੀਦ ਲਵੇ, ਜ਼ਮੀਨ ਜਾਇਦਾਦਾਂ ਖਰੀਦ ਲਵੇ, ਬੜੀ ਉਹਦੀ ਕੀਮਤ ਹੈ ਹੀਰੇ ਦੀ। ਇਸੇ ਪ੍ਰਕਾਰ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਆ ਜਾਂਦਾ ਹੈ, ਉਹਨਾਂ ਦੇ ਫਿਰ ਕੋਲ ਸਾਰੇ ਹੀ ਅਧਿਆਤਮਿਕ ਪਦਾਰਥ ਆ ਜਾਂਦੇ ਹਨ, ਆਤਮਿਕ ਪਦਾਰਥ ਆ ਜਾਂਦੇ ਹਨ। ਸਤ ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਧਿਆਨ ਦਾ ਜੁੜਨਾ, ਸਮਾਧੀ, ਇਹ ਸਾਰੀਆਂ ਹੀ ਬਰਕਤਾਂ ਜੀਵਨ ਦੇ ਵਿੱਚ ਆ ਜਾਂਦੀਆਂ ਹਨ, ਕਿਉਂਕਿ ਹੀਰਾ ਕੋਲ ਆ ਗਿਆ ਨਾ, ਪਰਮੇਸ਼ਰ ਦਾ ਨਾਮ ਆ ਗਿਆ। ਨਾਮ ਦੇ ਵਿੱਚ ਸਾਰੀਆਂ ਬਰਕਤਾਂ ਹਨ। ਇਸ ਨੂੰ ਰਤਨ ਦੀ ਤਰ੍ਹਾਂ ਆਖਿਆ ਹੈ। ਰਤਨ ਦੀ ਨਿਆਈ ਜਿਹੜਾ ਕੀਮਤੀ ਬੇਸ਼ਕੀਮਤੀ ਪਰਮੇਸ਼ਰ ਦਾ ਨਾਮ ਹੈ, ਉਹ ਸਤਿਗੁਰੂ ਜੀ ਕਹਿੰਦੇ ਜਿਸ ਵਕਤ ਸਤਿਗੁਰਾਂ ਨੇ ਸਾਡੇ ਸੀਸ ਦੇ ਉੱਪਰ ਰਹਿਮਤ ਭਰਿਆ ਹੱਥ ਰੱਖਿਆ, ਨਾਮ ਨੂੰ ਪੱਕਾ ਕਰ ਦਿੱਤਾ, ਨਾਮ ਸਾਡੇ ਹਿਰਦੇ ਦੇ ਵਿੱਚ ਵਸ ਗਿਆ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਨਾਮ ਦੀ ਬਰਕਤ ਦਾ ਸਦਕਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਨਮ ਜਨਮਾਤਰਾਂ ਦੇ ਜਿਹੜੇ ਪਾਪ ਹੁੰਦੇ ਹਨ ਜੀਵ ਦੇ, ਉਹ ਸਾਰੇ ਹੀ ਲੱਥ ਜਾਂਦੇ ਹਨ, ਦੁੱਖ ਲੱਥ ਜਾਂਦੇ ਹਨ। ਘੋਰ ਦੁਖੀਅੰ ਅਨਕ ਹਤਿਅੰ ਜਨਮ ਦਰਿਦਰੰ ਮਹਾਂ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਸਤਿਗੁਰੂ ਜੀ ਫਰਮਾਉਂਦੇ ਹਨ ਨਾ ਵੀ ਅੱਗ ਦੇ ਵਿੱਚ ਭਾਵੇਂ ਲੱਖਾਂ ਮਣ ਬਾਲਣ ਪਾ ਦਿਓ, ਉਹ ਸਾਰਾ ਜਲ ਕੇ ਰਾਖ ਹੋ ਜਾਂਦਾ ਹੈ ਨਿੱਕੀ ਜਿਹੀ ਅੱਗ ਦੀ ਚਿੰਗਿਆੜੀ ਦੇ ਨਾਲ। ਇਸੇ ਤਰ੍ਹਾਂ ਪਾਪ ਭਾਵੇਂ ਇੱਕ ਜਨਮ ਦੇ ਹੋਣ, ਭਾਵੇਂ ਦਸ ਜਨਮਾਂ ਦੇ ਹੋਣ, ਦੁਆਪਰ ਦੀ ਕਥਾ ਆਉਂਦੀ ਹੈ ਨਾ, ਇੱਕ ਰਾਜੇ ਨੇ ਆਖਿਆ ਸੀ ਵੀ ਮੈਂ ਅੰਨਾ ਕਿਉਂ ਹਾਂ, ਮੈਂ ਤਾਂ ਕੋਈ ਪਾਪ ਨਹੀਂ ਕੀਤਾ ਹੈ ਆਪਣੇ ਜੀਵਨ ਦੇ ਵਿੱਚ। ਮਹਾਤਮਾ ਨੇ ਆਖਿਆ ਪਿਛਲੇ ਜਨਮ ਵਿੱਚ ਵੇਖ। ਉਹਨੇ ਆਖਿਆ ਪਿਛਲੇ ਵਿੱਚ ਵੀ ਨਹੀਂ ਕੀਤਾ, ਕਹਿੰਦੇ ਹੋਰ ਪਿੱਛੇ ਚੱਲ, ਕਹਿੰਦੇ ਉਦੋਂ ਵੀ ਨਹੀਂ ਕੀਤਾ। ਸੌ ਜਨਮ ਪਿੱਛੇ ਗਿਆ, ਝਾਤ ਮਾਰੀ, ਫਿਰ ਪਤਾ ਲੱਗਿਆ ਵੀ ਸੌ ਜਨਮ ਪਹਿਲਾਂ ਪਾਪ ਕੀਤਾ ਸੀ, ਉਹਦਾ ਮੈਨੂੰ ਫਲ ਮਿਲਿਆ ਹੈ। ਉਹੀ ਮਿਲਦਾ ਹੈ ਜੋ ਕੀਤਾ ਹੁੰਦਾ ਹੈ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਭੋਗਣੇ ਪੈਂਦੇ ਹਨ। ਹਾਂ, ਸਾਧ ਸੰਗਤ ਜੀ ਜਿਹੜੇ ਹੁਣ ਸਤਿਗੁਰਾਂ ਦੇ ਮਹਾਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ, ਸਿੰਘਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ, ਕਈ ਵਾਰੀ ਦਾਸਾਂ ਨੂੰ ਕੁਝ ਐਸੇ ਪ੍ਰੇਮੀ ਵੀ ਸਵਾਲ ਕਰ ਦਿੰਦੇ ਹਨ ਵੀ ਉਹਨਾਂ ਨੇ ਐਸੇ ਕਸ਼ਟ ਕਿਉਂ ਝੱਲੇ। ਸਾਧ ਸੰਗਤ ਜੀ ਆਮ ਬੰਦੇ ਦੇ ਦੁੱਖ ਝੱਲਣ ਵਿੱਚ ਅਤੇ ਪਵਿੱਤਰ ਆਤਮਾ ਦੇ ਦੁੱਖ ਝੱਲਣ ਦੇ ਵਿੱਚ ਅੰਤਰ ਹੁੰਦਾ ਹੈ, ਫਰਕ ਹੁੰਦਾ ਹੈ। ਉਹਨਾਂ ਨੇ ਬ੍ਰਹਮ ਗਿਆਨ ਦੀ ਅਵਧੀ ਵਿਖਾਈ ਹੈ। ਇੱਕ ਤਾਂ ਜਿਸ ਵਕਤ ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਨੇ ਕਾਂਗੜ ਵਿਖੇ ਸਨ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪ੍ਰੇਮੀਆਂ ਨੇ ਆ ਕੇ ਬੜਾ ਵੈਰਾਗ ਕੀਤਾ। ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਆਦਿਕਾਂ ਨੇ, ਮਹਾਰਾਜ ਤੁਹਾਡੇ ਸੰਤ ਸਪੁੱਤਰ ਸਨ, ਬ੍ਰਹਮ ਗਿਆਨੀ ਸਾਹਿਬਜ਼ਾਦੇ ਸਨ। ਇੱਕ ਤਾਂ ਸਤਿਗੁਰਾਂ ਨੇ ਲਕੀਰ ਮਰਵਾਈ ਅਤੇ ਮਿਟਵਾਈ, ਆਖਣ ਲੱਗੇ ਵੀ ਇਹਦੇ ਨਾਲ ਕੋਈ ਫਰਕ ਨਹੀਂ ਹੈ, ਹੁਕਮ ਦੇ ਵਿੱਚ ਹੀ ਜੀਵ ਆਉਂਦਾ ਹੈ, ਹੁਕਮ ਦੇ ਵਿੱਚ ਹੀ ਜਾਂਦਾ ਹੈ। ਦੂਸਰਾ ਆਖਣ ਲੱਗੇ ਸਾਡੇ ਲਾਲਾ ਨੇ ਬ੍ਰਹਮ ਗਿਆਨ ਦੀ ਅਵਧੀ ਵਿਖਾਈ ਹੈ, ਸਾਡੇ ਸਿੰਘਾਂ ਨੇ ਬ੍ਰਹਮ ਗਿਆਨ ਦੀ ਅਵਧੀ ਵਿਖਾਈ ਹੈ। ਦੁੱਖ ਤੋਂ ਵੀ ਉੱਪਰ ਉੱਠ ਗਏ, ਸੁੱਖ ਤੋਂ ਵੀ ਉੱਪਰ ਉੱਠ ਗਏ। ਜੋ ਪਰਮ ਸੁੱਖ ਦੇ ਨਾਲ ਜੁੜ ਜਾਂਦਾ ਹੈ ਉਹਨੂੰ ਦੁਨੀਆਂ ਦੀ ਕੋਈ ਤਾਕਤ ਦੁਖੀ ਨਹੀਂ ਕਰ ਸਕਦੀ ਹੈ। ਜਿਹੜਾ ਪਰਮ ਸੁੱਖ ਦੇ ਨਾਲੋਂ, ਪਰਮ ਰਸ ਦੇ ਨਾਲੋਂ ਟੁੱਟ ਜਾਂਦਾ ਹੈ ਉਹਨੂੰ ਦੁਨੀਆਂ ਦਾ ਕੋਈ ਪਦਾਰਥ ਸੁਖੀ ਨਹੀਂ ਕਰ ਸਕਦਾ ਹੈ। ਮਹਾਰਾਜ ਫਰਮਾਉਂਦੇ ਹਨ ਕਿ ਜਨਮ ਜਨਮਾਤਰਾਂ ਦੇ ਪਾਪ ਜਲ ਕੇ ਰਾਖ ਹੋ ਗਏ, ਕਿਉਂਕਿ ਪਾਪਾਂ ਤੋਂ ਹੀ ਦੁੱਖ ਮਿਲਦਾ ਹੈ। ਜੇ ਪਾਪ ਹੀ ਨਾ ਰਹੇ ਫਿਰ ਦੁੱਖ ਕਿੱਥੋਂ ਰਹਿਣੇ ਹਨ, ਜੇ ਜਾੜੀ ਨਾ ਰਹੀ ਤਾਂ ਫਿਰ ਰੁੱਖ ਕਿੱਥੋਂ ਰਹਿਣਾ ਹੈ। ਪਾਪ ਹੀ ਦੁੱਖਾਂ ਦੀ ਜੜ ਹਨ ਨਾ, ਅੱਗੋਂ ਵਾਸਤੇ ਕੋਈ ਪਾਪ ਕੀਤਾ ਨਾ, ਪਿਛਲੇ ਪਾਪ ਸਾਰੇ ਜਲ ਕੇ ਰਾਖ ਹੋ ਗਏ। ਕਹਿੰਦੇ ਕਿਸੇ ਦੇ ਪਾਪ ਸਤਿਗੁਰੂ ਜੀ ਬੜੇ ਜਲਦੀ ਜਲਦੀ ਰਾਖ ਕਰ ਦਿੰਦਾ ਹੈ, ਕਿਸੇ ਦੇ ਸਹਿਜੇ ਸਹਿਜੇ ਕਰਦਾ ਹੈ। ਇਹਦੇ ਵਿੱਚ ਗੁਰੂ ਦਾ ਕੋਈ ਦੋਸ਼ ਨਹੀਂ ਹੈ, ਇਹਦੇ ਵਿੱਚ ਸਿੱਖ ਦੀ ਆਪਣੀ ਸ਼ਰਧਾ ਹੁੰਦੀ ਹੈ, ਆਪਣੀ ਭਾਵਨਾ ਹੁੰਦੀ ਹੈ। ਜਿੰਨਾ ਜਿੰਨਾ ਕੋਈ ਸਮਰਪਿਤ ਹੋ ਜਾਂਦਾ ਹੈ ਓਨੀ ਓਨੀ ਜਲਦੀ ਫਿਰ ਕਿਰਪਾ ਵਰਤ ਜਾਂਦੀ ਹੈ। ਜਦੋਂ ਆਪਾਂ ਕਹਿ ਦਿੰਦੇ ਨਹੀਂ ਜੀ ਦੁਨੀਆਦਾਰੀ ਵੀ ਵੇਖਣੀ ਹੁੰਦੀ ਹੈ, ਫਿਰ ਮਹਾਰਾਜ ਕਹਿੰਦੇ ਤੁਸੀਂ ਦੁਨੀਆਦਾਰੀ ਵੇਖ ਲਓ, ਫਿਰ ਪਾਪਾਂ ਦਾ ਨਾਸ਼ ਨਹੀਂ ਹੁੰਦਾ ਹੈ। ਮਾਲਵੇ ਦੀ ਧਰਤੀ ਦੇ ਉੱਪਰ ਧੰਨ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਭਾਈ ਸ਼ਮੀਰ ਸਤਿਗੁਰਾਂ ਨੂੰ ਸਮਰਪਿਤ ਹੋ ਕੇ ਸੇਵਾ ਕਰ ਰਿਹਾ ਹੈ, ਪੂਰਾ ਸਮਰਪਿਤ ਕਰ ਦਿੱਤਾ। ਪਦਾਰਥ ਉਹਨਾਂ ਹੀ ਝੋਲੀ ਵਿੱਚ ਪਵੇਗਾ ਨਾ ਜਿੰਨੀ ਅਸੀਂ ਝੋਲੀ ਫੈਲਾਵਾਂਗੇ, ਉਸ ਤੋਂ ਜ਼ਿਆਦਾ ਨਹੀਂ। ਸਤਿਗੁਰਾਂ ਦੇ ਘਰ ਵਿੱਚ ਰਹਿਮਤ ਦੀ ਹਮੇਸ਼ਾ ਬਾਰਿਸ਼ ਹੁੰਦੀ ਰਹਿੰਦੀ ਹੈ, ਪਰ ਸਾਨੂੰ ਓਨਾ ਹੀ ਮਿਲਦਾ ਹੈ ਜਿੰਨਾ ਸਾਡੇ ਕੋਲ ਬਰਤਨ ਹੁੰਦਾ ਹੈ, ਜਿੰਨੀ ਸਾਡੇ ਕੋਲ ਕਪੈਸਿਟੀ ਹੁੰਦੀ ਹੈ। ਮਹਾਰਾਜ ਆਖਣ ਲੱਗੇ ਮੰਗ ਲਓ ਜੋ ਮੰਗਣਾ ਹੈ। ਭਾਈ ਸ਼ਮੀਰ ਨੇ ਆਖਿਆ ਸੱਚੇ ਪਾਤਸ਼ਾਹ ਜੇ ਤਰੁੱਠਿਓ ਨਾ ਤਾਂ ਜਨਮ ਮਰਨ ਦਾ ਗੇੜ ਕੱਟ ਦਿਓ। ਸਤਿਗੁਰੂ ਜੀ ਆਖਣ ਲੱਗੇ ਹੋਰ ਕੁਝ ਮੰਗ ਲਾ, ਇੰਨੇ ਦੁਨੀਆਂ ਦੇ ਪਦਾਰਥ ਹਨ। ਆਖਣ ਲੱਗੇ ਨਹੀਂ, ਇਹ ਝੂਠੇ ਹਨ। ਬੰਦੇ ਨੂੰ ਇਸ ਗੱਲ ਦੀ ਸਮਝ ਲੱਗ ਜਾਵੇ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸਤਿਗੁਰੂ ਜੀ ਆਖਣ ਲੱਗੇ ਚੰਗਾ ਫਿਰ ਕੱਲ ਨੂੰ ਆਵੀਂ। ਜਿਸ ਵਕਤ ਸ਼ਮੀਰ ਆਪਣੇ ਘਰ ਦੇ ਵਿੱਚ ਗਿਆ, ਐਸਾ ਸੁਪਨਾ ਆਇਆ, ਸੁਪਨੇ ਦੇ ਵਿੱਚ ਕਦੇ ਸੱਪ ਬਣਦਾ ਹੈ, ਕਦੇ ਕਿਰਲਾ ਬਣਦਾ ਹੈ, ਕਦੇ ਕੁੱਤਾ ਬਣਦਾ ਹੈ, ਕਦੇ ਸੂਰ ਬਣਦਾ ਹੈ, ਪਤਾ ਨਹੀਂ ਕਿੰਨੀਆਂ ਟੇਢੀਆਂ ਮੇਢੀਆਂ ਜੂਨੀਆਂ ਧਾਰਨ ਕੀਤੀਆਂ। ਪਰ ਜਿਸ ਵਕਤ ਸਵੇਰੇ ਉੱਠਿਆ ਐਨ ਹਲਕਾ ਫੁੱਲ ਸੀ। ਦੇਖੋ ਨਾ, ਜਿਹੜੇ ਬੰਦੇ ਦੇ ਸਿਰ ਤੇ ਕਰਜ਼ਾ ਹੋਵੇ ਉਹਨੂੰ ਕਿੱਥੇ ਚੈਨ ਆਉਂਦਾ ਹੈ, ਉਹਨੂੰ ਕਿੱਥੇ ਨੀਂਦ ਆਉਂਦੀ ਹੈ। ਜਦੋਂ ਕਰਜ਼ਾ ਲੱਥ ਜਾਵੇ ਫਿਰ ਬੰਦਾ ਐਨ ਹਲਕਾ ਹੋ ਜਾਂਦਾ ਹੈ ਵੀ ਅੱਜ ਮੈਂ ਸੁਖੀ ਹੋਇਆ ਹੈ, ਸੁਰਖਰੂ ਹੋਇਆ ਹਾਂ, ਕਰਜ਼ਾ ਲੱਥ ਗਿਆ ਹੈ। ਬੰਦੇ ਦੇ ਸਿਰ ਦੇ ਉੱਪਰ ਵੀ ਪਾਪਾਂ ਦਾ ਕਰਜ਼ਾ ਹੁੰਦਾ ਹੈ, ਜਦੋਂ ਲਹਿ ਜਾਂਦਾ ਹੈ ਫਿਰ ਹਲਕਾ ਹੋ ਜਾਂਦਾ ਹੈ, ਫਿਰ ਸੁਖੀ ਹੋ ਜਾਂਦਾ ਹੈ, ਉਹਨਾਂ ਚਿਰ ਤੱਕ ਨਹੀਂ ਹੋ ਸਕਦਾ ਹੈ। ਭਾਵੇਂ ਹੋਰ ਹੋਰ ਵੀ ਕਰਮ ਹਨ, ਜਿਵੇਂ ਵਿਆਜ ਉਤਾਰੀ ਜਾਓ, ਕਰਜ਼ਾ ਤਾਂ ਉਸੇ ਤਰ੍ਹਾਂ ਹੀ ਖੜਿਆ ਰਹਿੰਦਾ ਹੈ। ਤੁਸੀਂ ਮਹੀਨੇ ਦੇ ਮਹੀਨੇ ਵਿਆਜ ਦੇਈ ਚੱਲੋ, ਕਰਜ਼ਾ ਤਾਂ ਖੜਾ ਰਹੇਗਾ ਨਾ ਸਿਰ 'ਤੇ। ਸਰਕਾਰਾਂ ਨੇ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਹੁੰਦੀਆਂ ਹਨ ਵੀ ਤੁਸੀਂ ਵਿਆਜ ਦਿਓਗੇ ਨਾਲ ਤੁਹਾਡਾ ਥੋੜ੍ਹਾ ਥੋੜ੍ਹਾ ਕਰਜ਼ਾ ਵੀ ਲੱਥਦਾ ਜਾਵੇਗਾ। ਸੱਚੀ ਸਰਕਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਘਰ ਹੈ ਜਿੱਥੇ ਕਰਜ਼ਾ ਲੈ ਜਾਂਦਾ ਹੈ, ਜਲਦੀ ਵੀ ਲੱਥ ਜਾਂਦਾ ਹੈ, ਸਹਿਜੇ ਸਹਿਜੇ ਵੀ ਲੱਥ ਜਾਂਦਾ ਹੈ। ਇਹ ਆਪਣੀ ਆਪਣੀ ਸ਼ਰਧਾ ਹੁੰਦੀ ਹੈ, ਆਪਣੀ ਆਪਣੀ ਭਾਵਨਾ ਹੈ। ਜਿੰਨਾ ਜਿੰਨਾ ਕੋਈ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਗੁਰੂ ਦੇ, ਓਨਾ ਹੀ ਜਲਦੀ ਕਰਜ਼ਾ ਲੈ ਜਾਂਦਾ ਹੈ। ਮਹਾਰਾਜ ਫਰਮਾਉਂਦੇ ਹਨ, ਜਨਮ ਜਨਮਾਤਰਾਂ ਦੇ ਕੀਤੇ ਹੋਏ ਪਾਪ, ਉਹਨਾਂ ਤੋਂ ਮਿਲਣ ਵਾਲੇ ਦੁੱਖ, ਇਹ ਸਾਰਾ ਕਰਜ਼ਾ ਕਹਿੰਦੇ ਰਿਣ ਤੋਂ ਭਾਵ ਹੈ ਕਰਜ਼ਾ, ਗੁਰਨਾਮ ਦਿਓ ਰਿਣ ਲਾਥਾ। ਇਹ ਸਾਰਾ ਪਾਪਾਂ ਦਾ ਕਰਜ਼ਾ ਲੱਥ ਗਿਆ।
ਮੇਰੇ ਮਨ ਭਾਜੂ ਰਾਮ ਨਾਮ ਸਭ ਅਰਥਾ।
ਹੇ ਮੇਰੇ ਮਨ, ਉਸ ਪਰਮੇਸ਼ਰ ਦੇ ਨਾਮ ਦਾ, ਰਾਮ ਨਾਮ ਦਾ ਭਜਨ ਕਰ, ਉਹਨੂੰ ਭਜਿਆ ਕਰ, ਉਹਦਾ ਸਿਮਰਨ ਕਰਿਆ ਕਰ। ਜੀ ਕਿਉਂ ਕਰਿਆ ਕਰੀਏ? ਮਹਾਰਾਜ ਫਰਮਾਉਂਦੇ ਹਨ, ਸਭ ਅਰਥਾ, ਇਹ ਸਾਰੇ ਪਦਾਰਥ ਦੇਣ ਵਾਲਾ ਹੈ। ਦੁਨਿਆਵੀ ਪਦਾਰਥ ਵੀ, ਅਧਿਆਤਮਿਕ ਪਦਾਰਥ ਵੀ, ਭਾਵੇਂ ਇਸ ਨੂੰ ਕਾਮ ਤੇਨ ਕਹਿ ਲਓ, ਭਾਵੇਂ ਪਾਰ ਜਾਤ ਕਹਿ ਲਓ। ਕਾਮ ਤੇਨ ਹਰ ਕੋ ਨਾਮ, ਪਾਰ ਜਾਤ ਹਰ ਹਰ ਗੁਣ ਗਾਮ। ਸਾਰੇ ਹੀ ਇਸ ਤੋਂ ਪਦਾਰਥ ਮਿਲਦੇ ਹਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਚਿੰਤਾਮਣੀ ਤਾਂ ਹੋਰ ਚਿੰਤਾਵਾਂ ਨੂੰ ਵਧਾ ਦਿੰਦੀ ਹੈ, ਪਰਮੇਸ਼ਰ ਦਾ ਨਾਮ ਐਸਾ ਚਿੰਤਾਮਣ ਹੈ ਜਿਹੜਾ ਸਾਰੀਆਂ ਚਿੰਤਾਵਾਂ ਨੂੰ ਮਿਟਾ ਕੇ ਰੱਖ ਦਿੰਦਾ ਹੈ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਹੇ ਮੇਰੇ ਮਨ, ਪਰਮੇਸ਼ਰ ਦੇ ਨਾਮ ਦਾ ਭਜਨ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ, ਇਹ ਸਾਰੇ ਪਦਾਰਥ ਦੇਣ ਵਾਲਾ ਹੈ।
ਗੁਰਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ, ਪੱਕਾ ਕਰਵਾ ਦਿੱਤਾ, ਅੰਦਰ ਵਸਾ ਦਿੱਤਾ, ਉਹਨਾਂ ਦਾ ਜੀਵਨ ਸੁਖੀ ਹੋ ਜਾਂਦਾ ਹੈ। ਜਿਹੜੇ ਗੁਰੂ ਤੋਂ ਵਿਹੂਣੇ ਹਨ, ਨਾਮ ਤੋਂ ਸੱਖਣੇ ਹਨ, ਨਾਮ ਤੋਂ ਬਗੈਰ ਮਹਾਰਾਜ ਕਹਿੰਦੇ ਜੀਵਨ ਵਿਅਰਥ ਚਲਿਆ ਜਾਂਦਾ ਹੈ।
ਰਹਾਓ,
ਵਿਸ਼ਰਾਮ ਦੇ ਕੇ ਮਹਾਰਾਜ ਜੀ ਉਪਦੇਸ਼ ਕਰਦੇ ਹਨ।
ਬਿਨਾ ਗੁਰਮੂੜ ਭਏ ਹੈ ਮਨਮੁਖ।
ਬਿਨਾ ਗੁਰੂ ਤੋਂ ਕਹਿੰਦੇ ਜਿਹੜੇ ਮਨਮੁਖ ਹਨ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ, ਉਹ ਕਹਿੰਦੇ ਬੇਸਮਝੀ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਹਨ, ਮੂਰਖਤਾ ਦੇ ਵਿੱਚ ਹੀ।
ਇਹ ਮੋਹ ਮਾਇਆ ਨਿਤ ਫਾਥਾ,
ਉਹ ਮੋਹ ਮਾਇਆ ਦੇ ਵਿੱਚ ਬੜੀ ਬੁਰੀ ਤਰ੍ਹਾਂ ਦੇ ਨਾਲ ਫਸੇ ਰਹਿੰਦੇ ਹਨ, ਲਿਪਾਏ ਮਾਨ ਰਹਿੰਦੇ ਹਨ। ਮਾਇਆ ਨੂੰ, ਪਦਾਰਥਾਂ ਨੂੰ ਵਰਤਦੇ ਸਾਰੇ ਹੀ ਹਨ, ਗੁਰਮੁਖ ਵੀ ਹਨ, ਮਨਮੁਖ ਵੀ ਹਨ, ਪਰ ਫਰਕ ਅਰਸ਼ ਅਤੇ ਫਰਸ਼ ਦਾ ਹੈ, ਬਹੁਤ ਅੰਤਰ ਹੋਇਆ ਕਰਦਾ ਹੈ। ਮਨਮੁਖ ਲਿਪਾਏ ਮਾਨ ਹਨ, ਗੁਰਮੁਖ ਅਲੇਪ ਹਨ, ਨਿਰਲੇਪ ਹਨ, ਪਦਾਰਥਾਂ ਤੋਂ ਰਹਿੰਦੇ ਵੀ ਹਨ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਗੁਰਮੁਖ ਪਦਾਰਥਾਂ ਤੋਂ ਨਿਰਲੇਪ ਹਨ, ਮਨਮੁਖ ਪਦਾਰਥਾਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਦੇ ਨਾਲ ਫਸੇ ਰਹਿੰਦੇ ਹਨ। ਨਿਸ਼ਾਨੀ ਕੀ ਹੈ? ਕਿਵੇਂ ਪਤਾ ਚੱਲੇ? ਮਨਮੁਖ ਦਾ ਅੰਮ੍ਰਿਤ ਵੇਲਾ ਨਹੀਂ ਰਹੇਗਾ, ਮਨਮੁਖ ਦਾ ਨਿਤਨੇਮ ਟੁੱਟ ਜਾਵੇਗਾ, ਮਨਮੁਖ ਦੀ ਸੇਵਾ ਵਿਸਰ ਜਾਵੇਗੀ। ਗੁਰ ਕੀ ਸੇਵਾ ਵਿਸਰੇ ਕਿਉਂ ਮਨ ਰਹੇ ਹਜੂਰ। ਜਿੰਨੇ ਪਦਾਰਥ ਮਰਜ਼ੀ ਆ ਜਾਣ, ਗੁਰਮੁਖ ਦਾ ਅੰਮ੍ਰਿਤ ਵੇਲਾ ਨਹੀਂ ਟੁੱਟੇਗਾ, ਉਹਦਾ ਨਿਤਨੇਮ ਨਹੀਂ ਰਹੇਗਾ, ਸਿਮਰ ਨਹੀਂ ਰਹੇਗਾ, ਕਿਉਂਕਿ ਨਿਰਲੇਪ ਹੈ। ਉਹਨਾਂ ਦਾ ਵਰਤਨ ਵੈਰਾਗ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹ ਪਦਾਰਥ ਸਦੀਵੀ ਸੁੱਖ ਨਹੀਂ ਦੇਣ ਵਾਲੇ ਹਨ। ਸਦੀਵੀ ਸੁੱਖ ਨਿਤਨੇਮ ਵਿੱਚੋਂ ਹੀ ਮਿਲੇਗਾ, ਨਾਮ ਵਿੱਚੋਂ ਹੀ ਮਿਲੇਗਾ। ਮਨਮੁਖ ਮੋਹ ਮਾਇਆ ਦੇ ਵਿੱਚ ਫਸੇ ਰਹਿੰਦੇ ਹਨ, ਨਾਮ ਨੂੰ ਅੰਮ੍ਰਿਤ ਵੇਲੇ ਨੂੰ ਨਿਤਨੇਮ ਨੂੰ ਖੁੰਝਾ ਦਿੰਦੇ ਹਨ, ਭੁਲਾ ਦਿੰਦੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਬੂ, ਤਿੰਨ ਸਭ ਜਨਮ ਅਕਾਥਾ।
ਫਿਰ ਸਾਧ ਸੰਗਤ ਜੀ, ਮਨਮੁਖਾਂ ਦੀ ਇਹ ਨਿਸ਼ਾਨੀ ਹੈ, ਆਪ ਤਾਂ ਟੁੱਟੇ ਹੀ ਹਨ, ਇੰਨੀ ਵੀ ਹਿੰਮਤ ਨਹੀਂ ਜੁਟਾ ਪਾਉਂਦੇ ਹਨ ਵੀ ਜਿਹੜੇ ਜੁੜੇ ਹਨ ਉਹਨਾਂ ਦੇ ਅੱਗੇ ਹੀ ਝੁਕ ਜਾਈਏ ਤਾਂ ਵੀ ਕੁਝ ਬਣ ਜਾਂਦਾ ਹੈ। ਦੇਖੋ ਨਾ, ਬੈਟਰੀ ਡਾਊਨ ਹੋ ਜਾਵੇ ਫਿਰ ਉਹਨੂੰ ਚਾਰਜਰ ਦੇ ਨਾਲ ਜੋੜ ਦਈਦਾ ਹੈ, ਫਿਰ ਚਾਰਜ ਹੋ ਜਾਂਦੀ ਹੈ। ਰੱਬ ਦੇ ਪਿਆਰੇ ਚਾਰਜਰ ਜੀ ਤਰ੍ਹਾਂ ਹੁੰਦੇ ਹਨ, ਜੇ ਉਹਨਾਂ ਦੀ ਕੋਈ ਸੰਗਤ ਕਰੇ ਉਹ ਵੀ ਚਾਰਜ ਹੋ ਜਾਂਦੇ ਹਨ। ਲੋਹੇ ਨੂੰ ਚੁੰਬਕ ਦੇ ਨਾਲ ਥੋੜ੍ਹਾ ਸਮਾਂ ਲਾ ਛੱਡੋ, ਲੋਹੇ ਦੇ ਵਿੱਚ ਵੀ ਚੁੰਬਕ ਵਰਗੀ ਸ਼ਕਤੀ ਆ ਜਾਂਦੀ ਹੈ। ਰੱਬ ਦੇ ਪਿਆਰੇ ਨਾਮ ਜਪਣ ਵਾਲੇ ਚੁੰਬਕ ਦੀ ਤਰ੍ਹਾਂ ਹੁੰਦੇ ਹਨ, ਪ੍ਰਭਾਵਿਤ ਕਰਦੇ ਹਨ। ਮਨਮੁਖ ਸਾਧੂਆਂ ਦੇ ਚਰਨਾਂ ਨੂੰ ਸੇਵਦੇ ਨਹੀਂ ਹਨ, ਇਸ ਤਰ੍ਹਾਂ ਉਹਨਾਂ ਦਾ ਜੀਵਨ ਅਕਾਰਥ ਅਜਾਈ ਹੀ ਚੱਲਿਆ ਜਾਂਦਾ ਹੈ।
ਜਿਨ੍ਹਾਂ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਉਹ ਜਨਮ ਸਨਾਥਾ।
ਭਾਵੇਂ ਜਗਤ ਦੇ ਵਿੱਚ ਬਹੁਤ ਸਾਰੇ ਡੰਬੀ ਪਖੰਡੀ ਵੀ ਹਨ, ਉਹਨਾਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਐਸਾ ਵੀ ਨਹੀਂ ਹੈ ਕਿ ਬੀਜ ਨਾਸ਼ ਹੈ। ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਨੂੰ ਸੇਵਿਆ, ਸਾਧੂ ਚਰਨ ਸਾਧ ਪਗ ਸੇਵੇ, ਉਹਨਾਂ ਦੇ ਚਰਨਾਂ ਦੀ ਸੇਵਾ ਕੀਤੀ ਨਾਮ ਜਪਣ ਵਾਲਿਆਂ ਦੀ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਉਹ ਮਾਲਕ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਜੀਵਨ ਵਿੱਚ ਵੀ ਬਰਕਤਾਂ ਆ ਜਾਂਦੀਆਂ ਹਨ।
ਮੋਹ ਕਉ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਫਰਮਾਉਂਦੇ ਹਨ, ਹੇ ਪ੍ਰਭੂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਹੇ ਜਗਤ ਦੇ ਨਾਥ ਮਾਲਕ ਵਾਹਿਗੁਰੂ ਜੀ,
ਹਮ ਅੰਦੁਲੇ ਗਿਆਨਹੀਣ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ।
ਅਸੀਂ ਜੀਵ ਮਨ ਬੁੱਧੀ ਨੇਤਰਾਂ ਤੋਂ, ਵਿਚਾਰ ਰੂਪੀ ਨੇਤਰਾਂ ਤੋਂ ਅੰਧੇ ਹਾਂ, ਹੀਣੇ ਹਾਂ, ਸੱਖਣੇ ਹਾਂ, ਅਗਿਆਨੀ ਹਾਂ ਜੀ। ਅਸੀਂ ਤੁਹਾਡੇ ਪਰਮਾਰਥ ਦੇ ਪੰਥ ਦੇ ਉੱਪਰ, ਰਸਤੇ ਦੇ ਉੱਪਰ ਕਿਵੇਂ ਚੱਲ ਸਕਦੇ ਹਾਂ?
ਹਮ ਅੰਦੁਲੇ ਕਉ ਗੁਰੇ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਸਾਨੂੰ ਅੰਨਿਆਂ ਨੂੰ ਕਿਰਪਾ ਕਰਕੇ ਆਪਣਾ ਉਪਦੇਸ਼ ਰੂਪੀ ਪੱਲਾ ਪਕੜਾ ਦਿਓ। ਅੰਨਾ ਵਿਅਕਤੀ ਉਹਦੇ ਫਿਰ ਪਿੱਛੇ ਪਿੱਛੇ ਚੱਲ ਕੇ ਜੇਕਰ ਉਸਨੂੰ ਨਾ ਦਿਖਾਈ ਦਿੰਦਾ ਹੋਵੇ, ਉਹ ਕਿਸੇ ਦਾ ਪੱਲਾ ਪਕੜ ਲਵੇ, ਕਿਸੇ ਦਾ ਹੱਥ ਪਕੜ ਲਵੇ, ਫਿਰ ਉਹਦੇ ਪਿੱਛੇ ਪਿੱਛੇ ਉਹ ਵੀ ਚੱਲਦਾ ਜਾਂਦਾ ਹੈ, ਉਹਦੀ ਵੀ ਮੰਜ਼ਿਲ ਤੈਅ ਹੋ ਜਾਂਦੀ ਹੈ। ਹੇ ਸਤਿਗੁਰੂ ਜੀ, ਸਾਨੂੰ ਆਪਣਾ ਉਪਦੇਸ਼ ਰੂਪੀ ਪੱਲਾ ਪਕੜਾਓ, ਆਪਣਾ ਗੁਰਮਤ ਰੂਪੀ ਪੱਲਾ ਪਕੜਾਓ, ਆਪਣਾ ਮਰਯਾਦਾ ਰੂਪੀ ਪੱਲਾ ਪਕੜਾਓ। ਗੁਰੂ ਦਾ ਪੱਲਾ ਪਕੜਨਾ ਕੀ ਹੈ? ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਣਾ। ਜੇ ਗੁਰੂ ਕਹਿੰਦਾ ਹੈ ਨਸ਼ਿਆਂ ਦਾ ਤਿਆਗ ਕਰੋ, ਨਸ਼ਿਆਂ ਦਾ ਤਿਆਗ ਕਰਨਾ। ਇਹ ਗੁਰੂ ਦਾ ਪੱਲਾ ਪਕੜਨਾ ਹੈ। ਜੇਕਰ ਆਖੇ ਨਹੀਂ ਜੀ ਸ਼ਰਾਬ ਵਿੱਚ ਕਿਹੜੀ ਮਾੜੀ ਚੀਜ਼ ਪੈਂਦੀ ਹੈ, ਗੋੜੀ ਪੈਂਦਾ ਹੈ। ਵਿਦਵਾਨ ਮਹਾਂਪੁਰਸ਼ਾਂ ਦਾ ਕਥਨ ਹੈ, ਕਦੇ ਭੁੱਲ ਕੇ ਵੀ ਆਪਣੇ ਔਗਣਾਂ ਨੂੰ ਸੈਟਿਸਫਾਈ ਨਾ ਕਰੋ, ਕਦੇ ਨਾ ਕਰੋ। ਜਿਹੜਾ ਆਪਣੀਆਂ ਗਲਤੀਆਂ ਨੂੰ ਸੈਟਿਸਫਾਈ ਕਰ ਦਿੰਦਾ ਹੈ ਨਾ, ਜਿਹੜਾ ਆਪਣੀਆਂ ਗਲਤੀਆਂ ਨੂੰ ਚੰਗਾ ਆਖਣ ਲੱਗ ਪੈਂਦਾ, ਉਹ ਕਦੇ ਨਹੀਂ ਬਖਸ਼ਿਆ ਜਾ ਸਕਦਾ ਹੈ, ਕਦੇ ਨਹੀਂ। ਜਿਹੜਾ ਮੰਨ ਲੈਂਦਾ ਹੈ ਉਹ ਤਰ ਜਾਂਦਾ ਹੈ, ਉਹਦਾ ਕੁਝ ਨਾ ਕੁਝ ਬਣ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ ਕਿ ਗੁਰੂ ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ, ਆਪਣਾ ਗੁਰਮਤ ਰੂਪੀ ਪੱਲਾ, ਆਪਣਾ ਉਪਦੇਸ਼ ਰੂਪੀ ਪੱਲਾ ਸਾਨੂੰ ਪਕੜਾਓ, ਤਾਂ ਕਿ ਤੁਹਾਡੇ ਦੂਸਰੇ ਸਤਸੰਗੀਆਂ ਦੇ ਨਾਲ ਮਿਲ ਕੇ ਅਸੀਂ ਵੀ ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਸਕੀਏ। ਇਸ ਤਰ੍ਹਾਂ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ਬਦ ਦੀ ਮਹਿਮਾ ਬਿਆਨ ਕੀਤੀ ਹੈ। ਆਓ ਲੜੀਵਾਰ ਸ਼ਬਦ ਦੇ ਵਿੱਚ ਜਿਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਰਵਣ ਕਰੀਏ ਜੀ।
ਨਟ ਮਹੱਲਾ ਚੌਥਾ।
ਨਟ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ,
ਰਾਮ ਜਪ ਜਨ ਰਾਮੈ ਨਾਮ ਰਲੇ।
ਮਹਾਰਾਜ ਫਰਮਾਉਂਦੇ ਹਨ ਕਿ ਰਾਮ ਦਾ ਨਾਮ ਜਪ ਕੇ ਜਿਹੜੇ ਵਾਹਿਗੁਰੂ ਦੇ ਪਿਆਰੇ ਜਨ ਹਨ, ਉਹ ਨਾਮ ਦੇ ਵਿੱਚ ਰਲ ਜਾਂਦੇ ਹਨ, ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਹਨ। ਕੋਈ ਭੇਦ ਨਹੀਂ ਰਹਿ ਜਾਂਦਾ ਹੈ, ਕੋਈ ਫਰਕ ਨਹੀਂ ਰਹਿ ਜਾਂਦਾ ਹੈ। ਪਰ ਕਹਿੰਦੇ ਹਨ ਵੀ ਜਿਹੜਾ ਰਲਣਾ ਹੈ ਉਹ ਸਜਾਤੀ ਬਿਰਤੀਆਂ ਦਾ ਹੀ ਹੋਇਆ ਕਰਦਾ ਹੈ। ਜਿਹੜੇ ਰਾਮ ਦੇ ਵਿੱਚ ਰਲਦੇ ਹਨ ਉਹ ਰਾਮ ਵਰਗੇ ਹੋ ਜਾਂਦੇ ਹਨ ਤਾਂ ਰਲਦੇ ਹਨ, ਉਸ ਤਰ੍ਹਾਂ ਨਹੀਂ ਰਲਿਆ ਜਾ ਸਕਦਾ ਹੈ। ਪਾਣੀ ਦੇ ਵਿੱਚ ਪਾਣੀ ਹੀ ਰਲਦਾ ਹੈ, ਪਾਣੀ ਦੇ ਵਿੱਚ ਹੋਰ ਚੀਜ਼ ਨਹੀਂ ਰਲ ਸਕਦੀ ਹੈ। ਪਾਣੀ ਦਾ ਰੂਪ ਪਾਣੀ ਹੀ ਹੁੰਦਾ ਹੈ, ਸਾਗਰ ਦਾ ਰੂਪ ਬੂੰਦ ਹੀ ਹੁੰਦੀ ਹੈ। ਪਰਮੇਸ਼ਰ ਦੁੱਖ ਸੁੱਖ ਤੋਂ ਉੱਪਰ ਹੈ, ਹਰਖ ਸੋਗ ਤੋਂ ਉੱਪਰ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਨ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਰਾਮ ਦੇ ਵਿੱਚ ਰਲ ਜਾਂਦੇ ਹਨ, ਨਾਮ ਉਹਨਾਂ ਦੇ ਵਿੱਚ ਮਿਲ ਜਾਂਦਾ ਹੈ, ਉਹ ਨਾਮ ਦੇ ਵਿੱਚ ਮਿਲ ਜਾਂਦੇ ਹਨ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਜੀਵਨ ਸ਼ੁੱਧ ਹੋ ਗਿਆ ਸੀ, ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਆਉਂਦੇ ਹਨ ਨਾ, ਭਾਈ ਸਾਹਿਬ ਜੀ ਕਹਿੰਦੇ, ਪਾਣੀ ਲਾਲ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬੇ ਚਾੜ ਰੰਗਣ ਪੀ ਧਰਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਜੋ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਲਾ ਕੇ ਵੇਖੋ ਉਸ ਨੂੰ ਚੜ੍ਹਦਾ ਰੂਪ ਸਵਾਇਆ। ਕਹਿੰਦੇ ਕੋਲੇ ਦੀ ਕਾਲਖ ਉਸ ਤਰ੍ਹਾਂ ਨਹੀਂ ਲੈਂਦੀ ਹੈ। ਮਨੁੱਖ ਦਾ ਮਨ ਵੀ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕਾਲਾ ਹੋ ਆਸ਼ਿਆ। ਜਿਸ ਵਕਤ ਅੱਗ ਦੇ ਵਿੱਚ ਪਾਇਆ ਫਿਰ ਕਹਿੰਦੇ ਐਂ ਲਾਲ ਹੋ ਗਿਆ, ਭਖ ਗਿਆ ਪੂਰਾ। ਜਦ ਸਿਮਰਨ ਦੇ ਨਾਲ ਜੁੜਦਾ ਹੈ ਫੇਰ ਹੀ ਇਸ ਦੀ ਮੈਲ ਲੱਥਦੀ ਹੈ। ਡਾਕਟਰ ਦੀਵਾਨ ਸਿੰਘ ਜੀ ਆਖਣ ਲੱਗੇ, ਬਈ ਮੈਂ ਤਾਂ ਜਦੋਂ ਕਾਰ ਚਲਾਉਂਦਾ ਹਾਂ ਮਹਾਂਪੁਰਸ਼ੋ, ਮੈਨੂੰ ਧੰਨ ਗੁਰੂ ਨਾਨਕ ਸਾਹਿਬ ਸੁਣਾਈ ਦਿੰਦਾ ਹੈ, ਤੁਸੀਂ ਵੀ ਆਪਣੀ ਅਵਸਥਾ ਦੱਸੋ। ਮਹਾਂਪੁਰਸ਼ ਆਖਣ ਲੱਗੇ, ਦੱਸਣਾ ਕੀ ਹੈ, ਚੈੱਕ ਹੀ ਕਰ ਲਓ। ਜਦ ਸਰੀਰ ਨੂੰ ਚੈੱਕ ਕੀਤਾ, ਜਿੱਥੋਂ ਜਿੱਥੋਂ ਚੈੱਕ ਕਰਦੇ ਹਨ, ਰੋਮ ਰੋਮ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਧੁਨ ਉੱਠਦੀ ਹੈ। ਵਾਹਿਗੁਰੂ 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 ਦੀਆਂ ਆਵਾਜ਼ਾਂ ਆਉਂਦੀਆਂ ਹਨ। ਰੱਬ ਦੇ ਪਿਆਰੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਹਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਲੰਘਿਆ ਹੈ ਨਾ, ਭਾਈ ਮਤੀ ਦਾਸ ਜੀ ਦੇ ਸੀਸ ਦੇ ਉੱਪਰ ਆਰਾ ਚੱਲਦਾ ਹੈ, ਜਪਜੀ ਸਾਹਿਬ ਰੋਮ ਰੋਮ ਦੇ ਵਿੱਚ ਵਸ ਗਿਆ ਸੀ। ਇੱਕ ਪਾਸੇ ਟੁਕੜੇ ਦੇ ਵਿੱਚੋਂ, ਸਰੀਰ ਦੇ ਹਿੱਸੇ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ। ਦੂਸਰੇ ਪਾਸੇ ਆਵਾਜ਼ ਆਉਂਦੀ ਹੈ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਰਾਮ ਦੇ ਪਿਆਰੇ ਰਾਮ ਦੇ ਵਿੱਚ ਹੀ ਰਲ ਜਾਂਦੇ ਹਨ, ਨਾਮ ਦਾ ਹੀ ਰੂਪ ਹੋ ਜਾਂਦੇ ਹਨ।
ਰਾਮ ਨਾਮ ਜਪਿਓ ਗੁਰ ਬਚਨੀ, ਹਰ ਧਾਰੀ ਹਰ ਕਿਰਪਾਲੀ।
ਜਦ ਹਰੀ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਕਿਰਪਾਲੂ ਪਰਮੇਸ਼ਰ ਨੇ, ਉਸ ਵਕਤ ਕਹਿੰਦੇ ਗੁਰੂ ਦੇ ਬਚਨਾਂ ਦੁਆਰਾ ਗੁਰੂ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ।
ਹਰ ਹਰ ਅਗਮ ਅਗੋਚਰ ਸਵਾਮੀ, ਜਨ ਜਪ ਮਿਲ ਸਲਲ ਸਲਲੇ।
ਵਿਸ਼ਰਾਮ ਦੇ ਕੇ ਮਹਾਰਾਜ ਜੀ ਉਪਦੇਸ਼ ਕਰਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਗਮਤਾ ਤੋਂ ਰਹਿਤ ਹੈ, ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਨਾ ਤਾਂ ਸਥੂਲ ਅੱਖਾਂ ਦੇ ਨਾਲ ਵੇਖਿਆ ਜਾ ਸਕਦਾ ਹੈ, ਨਾ ਸਥੂਲ ਕੰਨਾਂ ਦੇ ਨਾਲ ਸੁਣਿਆ ਜਾ ਸਕਦਾ ਹੈ। ਜਦ ਕਿਸੇ ਨੂੰ ਨੇੜਤਾ ਮਿਲਦੀ ਹੈ, ਦਿਵ ਨੇਤਰ ਮਿਲ ਜਾਂਦੇ ਹਨ, ਦੇਵੀ ਕੰਨ ਮਿਲ ਜਾਂਦੇ ਹਨ, ਦੇਵੀ ਸੁਰਤ ਮਿਲ ਜਾਂਦੀ ਹੈ, ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਓ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤਾਂ ਖਸਮਿਆਂ ਮਿਲਣਾ। ਉਹ ਸਵਾਮੀ ਮਾਲਕ ਵਾਹਿਗੁਰੂ ਪਰਮੇਸ਼ਰ ਜਨ ਜਪ ਮਿਲ ਸਲਲ ਸਲਲੇ, ਜਿਸ ਤਰ੍ਹਾਂ ਕਹਿੰਦੇ ਪਾਣੀ ਪਾਣੀ ਦੇ ਵਿੱਚ ਮਿਲ ਕੇ ਇੱਕਮਿੱਕ ਹੋ ਜਾਂਦਾ ਹੈ, ਅਭੇਦ ਹੋ ਜਾਂਦਾ ਹੈ, ਇਸ ਤਰ੍ਹਾਂ ਰੱਬ ਦੇ ਪਿਆਰੇ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਹਨ, ਇੱਕਮਿੱਕ ਹੋ ਜਾਂਦੇ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੂਰਜ ਕਿਲ ਮਿਲ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਹੈ, ਇਸ ਤਰ੍ਹਾਂ ਉਹਨਾਂ ਦੀ ਜੋਤ ਪਰਮ ਜੋਤ ਦੇ ਵਿੱਚ ਮਿਲ ਜਾਂਦੀ ਹੈ।
ਹਰ ਕੇ ਸੰਤ ਮਿਲ ਰਾਮ ਰਸ ਪਾਇਆ, ਹਮ ਜਨ ਕੈ ਬਲ ਬਲਲੇ।
ਇਹ ਰਾਮ ਰਸ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਜਿਵੇਂ ਦੁਨੀਆਂ ਦਾ ਪਦਾਰਥ ਕੋਈ ਪ੍ਰਾਪਤ ਕਰਨਾ ਹੋਵੇ, ਉਹ ਫਿਰ ਵੱਡੇ ਸ਼ਾਹੂਕਾਰਾਂ ਦੇ ਕੋਲੋਂ ਮਿਲਦਾ ਹੈ, ਹਰ ਇੱਕ ਕੋਲੋਂ ਨਹੀਂ ਮਿਲਦਾ ਹੈ। ਇਸ ਤਰ੍ਹਾਂ ਰੱਬ ਦੇ ਪਿਆਰੇ ਵੱਡੇ ਸ਼ਾਹੂਕਾਰ ਹੁੰਦੇ ਹਨ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਸੁਲਤਾਨ ਨੇ ਆਖਿਆ ਨਾ, ਕਬੀਰਾ ਜਿਹੜਾ ਮਸਤੀ ਤੇਰੇ ਚਿਹਰੇ ਦੇ ਉੱਪਰ ਹੈ, ਉਹ ਮੇਰੇ ਤੇ ਕਿਉਂ ਨਹੀਂ? ਕਬੀਰ ਸਾਹਿਬ ਆਖਣ ਲੱਗੇ, ਤੇਰੇ ਕੋਲ ਹਾਥੀ ਹੋਣਗੇ, ਘੋੜੇ ਹੋਣਗੇ, ਮਹਿਲ ਹੋਣਗੇ, ਪਰ ਤੇਰੇ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ। ਤੁਮ ਕਰ ਲੱਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਸਾਡੇ ਕੋਲ ਰੱਬ ਦਾ ਨਾਮ ਹੈ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ ਕਿ ਇਹ ਜਿਹੜਾ ਖਜ਼ਾਨਾ ਹੈ, ਇਹ ਪਰਮੇਸ਼ਰ ਦੇ ਸੰਤਾਂ ਦੇ ਕੋਲ, ਪਰਮੇਸ਼ਰ ਦੇ ਪਿਆਰਿਆਂ ਦੇ ਕੋਲੋਂ ਹੀ ਲੱਭਦਾ ਹੈ।
ਪੁਰਖੋਤਮ ਹਰ ਨਾਮ ਜਨ ਗਾਇਓ, ਸਭ ਅਦਾਲਤ ਦੁੱਖ ਦਲ ਲੇ।
ਪੁਰਖੋਤਮ ਭਾਵ ਜਿਹੜੇ ਉੱਤਮ ਪੁਰਖ ਹਨ, ਸ੍ਰੇਸ਼ਟ ਪੁਰਸ਼ ਹਨ, ਮਹਾਨ ਪੁਰਸ਼ ਹਨ, ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ, ਨਾਮ ਨੂੰ ਗਾਉਣਾ ਕੀਤਾ, ਨਾਮ ਨੂੰ ਧਿਆਉਣਾ ਕੀਤਾ, ਨਾਮ ਦੀ ਬਰਕਤ ਦਾ ਸਦਕਾ ਸਾਰੇ ਦੁੱਖ ਜਿਹੜੇ ਹਨ ਉਹ ਫਿਰ ਕਹਿੰਦੇ ਉਹਨਾਂ ਦੇ ਦਲਲੇ ਦਲੇ ਗਏ। ਦੇਖੋ ਨਾ, ਬੀਜ ਉਹੀ ਉੱਗਦਾ ਹੈ ਜਿਹੜਾ ਸਾਬਤ ਹੋਵੇ। ਜਿਹੜਾ ਦਲਿਆ ਹੀ ਗਿਆ ਉਹਨੇ ਕੀ ਉੱਗਣਾ ਹੈ, ਜਿਹਦੇ ਟੁਕੜੇ ਟੁਕੜੇ ਹੋ ਗਏ। ਰੱਬ ਦੇ ਪਿਆਰਿਆਂ ਦੇ ਪਾਪ ਟੁਕੜੇ ਟੁਕੜੇ ਹੋ ਜਾਂਦੇ ਹਨ, ਦਲੇ ਜਾਂਦੇ ਹਨ, ਉਹ ਫਿਰ ਉੱਗ ਨਹੀਂ ਸਕਦੇ, ਦੁੱਖ ਨਹੀਂ ਦੇ ਸਕਦੇ ਹਨ। ਇਸ ਤਰ੍ਹਾਂ ਪਰਮੇਸ਼ਰ ਦੀ ਬਰਕਤ ਦਾ ਸਦਕਾ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ।
ਵਿੱਚ ਦੇਹੀ ਦੁੱਖ ਅਸਾਦ ਪੰਜ ਧਾਤੂ ਹਰ ਕੀਏ ਖਿਨ ਪਰਲੇ।
ਇਸ ਦੇਹੀ ਦੇ ਵਿੱਚ, ਸਰੀਰ ਦੇ ਵਿੱਚ ਪੰਜ ਧਾਤੂ, ਪੰਜ ਜਿਹੜੇ ਰੋਗ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਐਸੇ ਕਹਿੰਦੇ ਹੁੰਦੇ ਹਨ। ਪਰਮੇਸ਼ਰ ਦੇ ਨਾਮ ਦੀ ਬਰਕਤ ਦਾ ਸਦਕਾ ਉਹਨਾਂ ਦੀ ਵੀ ਫਿਰ ਪਰਲੇ ਆ ਜਾਂਦੀ ਹੈ, ਉਹ ਨਾਸ਼ ਹੋ ਜਾਂਦੇ ਹਨ। ਵੈਸੇ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਸ਼ਾਂ ਦੇ ਬਚਨ ਹਨ ਵੀ ਹੈਗੇ, ਇਹ ਵਿਚਾਰੇ ਕਿਰਾਏਦਾਰ ਹਨ। ਹੁਣ ਕਿਰਾਏਦਾਰ ਨੂੰ ਜਾ ਕੇ ਆਖੋ ਨਾ ਵੀ ਸਾਡਾ ਮਕਾਨ ਖਾਲੀ ਕਰੋ, ਉਹਨੂੰ ਬੜੀ ਤੰਗੀ ਹੁੰਦੀ ਹੈ ਵੀ ਮੈਂ ਇੰਨੇ ਚਿਰ ਦਾ ਰਹਿ ਰਿਹਾ, ਮੈਂ ਕਿਉਂ ਖਾਲੀ ਕਰਾਂ। ਪਤਾ ਨਹੀਂ ਕਿੰਨੇ ਜਨਮਾਂ ਦੇ ਸਾਡੇ ਸਰੀਰ ਵਿੱਚ ਵੜੇ ਹੋਏ ਹਨ, ਸਾਡੇ ਜੀਵਨ ਵਿੱਚ ਨਿਕਲਦੇ ਨਹੀਂ। ਫਿਰ ਇਹਨਾਂ ਨੂੰ ਮੁਸ਼ਕਲ ਆਉਂਦੀ ਹੈ। ਪਰ ਮਹਾਰਾਜ ਫਰਮਾਉਂਦੇ ਹਨ, ਨਸ ਵੰਜੋਂ ਕਿਲ ਵਿਖੋ ਕਰਤਾ ਕਰ ਆਇਆ। ਐ ਪਾਪੋ, ਤੁਸੀਂ ਹੁਣ ਨਿਕਲ ਜਾਓ ਇੱਥੋਂ, ਇਹ ਘਰ ਦਾ ਮਾਲਕ ਆ ਗਿਆ ਹੈ। ਇਸ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਹਨ, ਉਹਨਾਂ ਦੇ ਦੁੱਖ ਪਾਪ ਜਿਹੜੇ ਹਨ, ਉਹਨਾਂ ਦੀ ਪਰਲੋ ਹੋ ਜਾਂਦੀ ਹੈ, ਨਾਸ਼ ਹੋ ਜਾਂਦੇ ਹਨ, ਉਹ ਇਸ ਮਹਿਲ ਦੇ ਵਿੱਚੋਂ, ਸਰੀਰ ਵਿੱਚੋਂ ਨਿਕਲ ਜਾਂਦੇ ਹਨ।
ਹਰ ਕੇ ਸੰਤ ਮਨ ਪ੍ਰੀਤ ਲਗਾਏ, ਜਿਓ ਦੇਖੈ ਸੱਸ ਕਮਲੇ।
ਹਰੀ ਦੇ ਸੰਤਾਂ ਨੇ, ਰੱਬ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਇਸ ਤਰ੍ਹਾਂ ਪ੍ਰੀਤ ਲਗਾਈ ਹੋਈ ਹੁੰਦੀ ਹੈ, ਜਿਸ ਤਰ੍ਹਾਂ ਕਹਿੰਦੇ ਸੂਰਜ ਨੂੰ ਦੇਖ ਕਰਕੇ, ਚੰਦਰਮਾ ਨੂੰ ਦੇਖ ਕਰਕੇ ਜਿਹੜਾ ਕਮਲ ਹੈ ਉਹ ਖਿੜ ਜਾਂਦਾ ਹੈ, ਖਿੜਾਓ ਦੇ ਵਿੱਚ ਆ ਜਾਂਦਾ ਹੈ। ਰੱਬ ਦੇ ਪਿਆਰੇ ਉਹਨਾਂ ਦੇ ਜੀਵਨ ਵਿੱਚ ਇਸ ਤਰ੍ਹਾਂ ਖਿੜਾਓ ਆ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਜੀਵਨ ਦੇ ਵਿੱਚ ਖੇੜਾ ਆ ਜਾਂਦਾ ਹੈ।
ਉਨਵੈ ਘਨ 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 ਹਰ ਗਰਜੈ, ਮਨ ਬਿਗਸੈ ਮੋਰ ਮੁਰਲੀ।
ਜਿਸ ਤਰ੍ਹਾਂ ਬੱਦਲ ਝੁਕ ਝੁਕ ਕੇ ਆ ਕੇ ਬਾਰਿਸ਼ ਕਰਦਾ ਹੈ, ਫਿਰ ਕਹਿੰਦੇ ਜਿਹੜੇ ਮੋਰ ਹਨ ਉਹ ਫਿਰ ਪੈਲਾਂ ਪਾਉਂਦੇ ਹਨ, ਖੁਸ਼ ਹੁੰਦੇ ਹਨ। ਇਸ ਤਰ੍ਹਾਂ ਪਰਮੇਸ਼ਰ ਜਦ ਨੇੜਤਾ ਵਿਖਾਉਂਦਾ ਹੈ, ਰੱਬ ਦੇ ਪਿਆਰੇ ਫਿਰ ਮੋਰ ਦੀ ਤਰ੍ਹਾਂ ਪ੍ਰਸੰਨ ਹੁੰਦੇ ਹਨ, ਖੁਸ਼ ਹੁੰਦੇ ਹਨ।
ਹਮਰਾ ਸਵਾਮੀ ਲੋਚ ਹਮ ਲਾਏ, ਹਮ ਜੀਵ ਦੇਖ ਹਰ ਮਿਲੇ।
ਸਾਡੇ ਸਵਾਮੀ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਇਸ ਤਰ੍ਹਾਂ ਦੀ ਸਾਨੂੰ ਤਾਂਘ ਲਗਾਉਣਾ ਕੀਤੀ ਹੈ। ਮਹਾਰਾਜ ਕਹਿੰਦੇ ਅਸੀਂ ਐਸੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਕੇ ਪ੍ਰਸੰਨ ਹੁੰਨੇ ਹਾਂ।
ਜਨ ਨਾਨਕ ਹਰ ਅਮਲ ਹਰ ਲਾਏ, ਹਰ ਮੇਲ ਹੋ ਆਨੰਦ ਭਲੇ।
ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਵੀ ਐਸਾ ਸਾਨੂੰ ਪਰਮੇਸ਼ਰ ਨੇ ਅਮਲ ਲਗਾ ਦਿੱਤਾ ਹੈ ਨਾਮ ਦਾ, ਹਰ ਮੇਲੋ ਆਨੰਦ ਭਲੇ, ਜਨ ਨਾਨਕ ਅਮਲ ਹਰ ਲਾਏ। ਜਿਨ੍ਹਾਂ ਨੂੰ ਐਸਾ ਅਮਲ ਲਾ ਦਿੰਦਾ ਹੈ ਉਹ ਫਿਰ ਮਿਲਾਪ ਹਾਸਲ ਕਰਕੇ ਆਨੰਦ ਦੀ ਪ੍ਰਾਪਤੀ ਕਰਦੇ ਹਨ। ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ, ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਜਦ ਰੱਜ ਕੇ ਸਿਮਰਨ ਕਰ ਲੈਂਦੇ ਹਨ, ਕਹਿੰਦੇ ਹੁਣ ਸਾਡਾ ਨਸ਼ਾ ਪੂਰਾ ਹੋ ਗਿਆ ਹੈ। ਜਿਵੇਂ ਕੋਈ ਸ਼ਰਾਬੀ ਨੂੰ ਪਿਆਓ ਨਾ, ਫਿਰ ਕਹਿੰਦਾ ਵੀ ਹੋਰ ਪਿਆਓ ਹੋਰ ਪਿਆਓ। ਰੱਬ ਦੇ ਪਿਆਰੇ ਵੀ ਨਾਮ ਦਾ ਨਸ਼ਾ ਪੀ ਪੀ ਕੇ ਰੱਜਦੇ ਨਹੀਂ ਹਨ, ਭਰ ਭਰ ਕੇ ਪਿਆਲੇ ਫਿਰ ਪੀਤੀ ਜਾਂਦੇ ਹਨ ਪੀਤੀ ਜਾਂਦੇ ਹਨ। ਇਸ ਤਰ੍ਹਾਂ ਮਹਾਰਾਜ ਜੀ ਨੇ ਸ਼ਬਦ ਦੇ ਵਿੱਚ ਮੋਰ ਦੀ ਵੀ ਉਦਾਹਰਣ ਲਈ ਹੈ, ਕਮਲ ਦੀ ਉਦਾਹਰਣ ਲਈ ਹੈ ਵੀ ਉਹ ਜਿਵੇਂ ਪ੍ਰਸੰਨ ਹੁੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ ਹੈ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨਿਹੋ ਕਵਲ ਜਲ ਜਾਣੀਐ ਖਿੜ ਮੋਹ ਵੇ ਖਾਲੇ। ਮਹਾਰਾਜ ਭਾਈ ਸਾਹਿਬ ਜੀ ਕਹਿੰਦੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰਹੜੇ ਉਹ ਨਿਭੈ ਨਾਲੇ। ਇਸ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਹਨ ਐਸਾ ਰਸ ਐਸਾ ਆਨੰਦ ਆਪਣੀ ਜੀਵਨ ਦੇ ਵਿੱਚ ਮਾਣਦੇ ਹਨ, ਜਿਨ੍ਹਾਂ ਦਾ ਸਤਿਗੁਰਾਂ ਨੇ ਵਰਣਨ ਕੀਤਾ ਹੈ। ਸਾਧ ਸੰਗਤ ਜੀ, ਆਪਾਂ ਵੀ ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਨਾਮ ਬਾਣੀ ਦੇ ਨਾਲ ਜੁੜੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸੋ ਸਾਧ ਸੰਗਤ ਜੀ, ਇਹ ਦਿਹਾੜੇ ਚੱਲ ਰਹੇ ਹਨ ਸਾਹਿਬਜ਼ਾਦਿਆਂ ਦੇ, ਸਤਿਗੁਰਾਂ ਦੇ, ਗੁਰੂ ਕੇ ਲਾਲਾਂ ਦੇ, ਜਿਨ੍ਹਾਂ ਦਿਨਾਂ ਦੇ ਵਿੱਚ, ਕਿਉਂਕਿ 6-7 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਣਾ ਹੈ, ਹੁਣ ਤਿਆਰੀਆਂ ਹੋ ਰਹੀਆਂ ਹਨ। ਸਿੰਘ ਵਾਰ ਵਾਰ ਬੇਨਤੀਆਂ ਕਰ ਰਹੇ ਹਨ ਕਿ ਮਹਾਰਾਜ ਕਿਲ੍ਹਾ ਛੱਡ ਦੇਈਏ, ਮਹਾਰਾਜ ਉਹਨਾਂ ਨੂੰ ਟਿਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਧ ਸੰਗਤ ਜੀ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਨੇ ਸਰਵਣ ਕਰਨਾ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਹਮਰਾ ਸੁਆਮੀ ਲੋਚ ਹਮ ਲਾਈ, ਹਮ ਜੀਵ ਹੈ ਦੇਖ ਹਰ ਮਿਲੇ, ਜਨ ਨਾਨਕ ਹਰ ਅਮਲ ਹਰ ਲਾਏ, ਹਰ ਮਿਲ ਹੋ ਆਨੰਦ ਭਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।